ਸਤਨਾਮ ਧੰਨਵਾਖੇ ਗੁਰੂ ਸਾਖੇਬ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾਂ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਇਸ ਵਿਸ਼ੇਸ਼ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ।
ਅੱਜ ਹੈ ਕਿ ਭਉ ਖੱਲਾ ਭੈ ਦੀ ਤੌਂਕਣੀ। ਤੌਂਕਣੀ ਤੁਸੀਂ ਸਮਝਦੇ ਹੋ ਪਿੱਤਲ ਦੀ ਪਾਈਪ ਹੁੰਦੀ ਹੈ, ਉਹ ਜਦੋਂ ਕਿਤੇ ਸੋਨੇ ਨੂੰ ਢਾਲਦਾ ਹੈ ਨਾ ਤੇ ਥੱਲੇ ਕੋਲਿਆਂ ਦੀ ਅੱਗ ਬਾਲੇ ਤੇ ਉਹ ਕਈ ਵਾਰੀ ਮੂੰਹ ਵਿੱਚ ਉਹ ਧੌਂਕਣੀ ਪਾ ਕੇ ਫੂਕ ਮਾਰਦਾ ਹੈ। ਧੌਂਕਣੀ ਨਾਲ ਉਹ ਅੱਗ ਤੇਜ਼ ਹੁੰਦੀ। ਮਹਾਰਾਜ ਜੀ ਨੇ ਕਿਹਾ ਉਹਨੂੰ ਧੌਂਕਣੀ ਚਾਹੀਦੀ ਏ ਅੱਗ ਤੇਜ਼ ਕਰ ਲਈ ਤੇ ਉਹਨੂੰ ਅੱਗ ਵੀ ਚਾਹੀਦੀ। ਆਪਾਂ ਭੈ ਦੇ ਅੱਖਰੀ ਅਰਥ ਕਰਨੇ ਆ ਡਰ। ਗੁਰਮੁਖੋ ਗੁਰਬਾਣੀ ਮੁਤਾਬਕ ਇੱਕ ਮੈਲਾ ਭੈ ਵੇ ਤੇ ਇੱਕ ਨਿਰਮਲ ਭਉ ਹੈ। ਭਉ ਖੱਲਾ ਜਿਹੜਾ ਮੈਲਾ ਭੈ ਵੇ ਉਹ ਸੰਸਾਰ ਦਾ ਤੇ ਜਿਹੜਾ ਨਿਰਮਲ ਭੈ ਵੇ ਇਹ ਨਿਰੰਕਾਰ ਦਾ ਹੈ। ਮਨ ਚ ਆਵੇਗਾ ਵੀ ਪਰਮਾਤਮਾ ਦਾ ਭੈ ਡਰ। ਹੁਣ ਡਰ ਡਰ ਵਿੱਚ ਵੀ ਫਰਕ ਹੈ। ਸੰਸਾਰ ਮੈਲਾ ਹੈ, ਇਹਦਾ ਭੈ ਵੀ ਮੈਲਾ ਹੈ। ਪਰਮਾਤਮਾ ਨਿਰਮਲ ਹੈ, ਇਹਦਾ ਭੈ ਵੀ ਨਿਰਮਲ ਹੈ। ਜਦੋਂ ਸੰਸਾਰ ਤੋਂ ਕੋਈ ਭੈ ਖਾਂਦਾ ਹੈ ਉਦੋਂ ਅੰਦਰ ਉਹਦਾ ਦਿਨ ਬ ਦਿਨ ਡਰਪੋਕ ਤੇ ਮੈਲਾ ਬਣੀ ਜਾਂਦਾ ਹੈ, ਤੇ ਜਦੋਂ ਪਰਮਾਤਮਾ ਤੋਂ ਕੋਈ ਭੈ ਖਾਂਦਾ ਉਹਦਾ ਅੰਦਰ ਸ਼ੁੱਧ ਹੁੰਦਾ ਹੈ, ਤੇ ਜਿੰਨਾ ਰੱਬ ਤੋਂ ਭੈ ਖਾਂਦਾ ਉਹਨਾਂ ਪ੍ਰੇਮ ਪੈਦਾ ਹੁੰਦਾ ਹੈ। ਫਿਰ ਇੱਥੇ ਥੋੜਾ ਜਿਹਾ ਭੈ ਦਾ ਅਰਥ ਡਰ ਕਰਾਂਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਚਨ ਕਿਹਾ ਕਿ ਕੋਈ ਦੁਨੀਆਂ ਵਿੱਚ ਐਸੀ ਚੀਜ਼ ਨਹੀਂ ਜਿਹਦੇ ਉੱਤੇ ਪਰਮਾਤਮਾ ਦੇ ਭੈ ਦਾ ਕਾਨੂੰਨ ਲਾਗੂ ਨਹੀਂ। ਆਸਾ ਕੀ ਵਾਰ ਦਾ ਸ਼ਲੋਕ ਅਸੀਂ ਪੜ੍ਹਨੇ ਹਾਂ। ਹਜ਼ੂਰ ਨੇ ਫਰਮਾਇਆ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਕਹਿੰਦੇ ਨੇ ਪਵਨ ਵੀ ਪਰਮਾਤਮਾ ਦੇ ਭੈ ਵਿੱਚ, ਪਾਣੀ ਵੀ ਉਹਦੇ ਭੈ ਵਿੱਚ। ਪਰਮਾਤਮਾ ਦੇ ਭੈ ਵਿੱਚ ਆ ਜ਼ਮੀਨ ਜਿਹੜੀ ਅਸੀਂ ਪੈਰਾਂ ਥੱਲੇ ਦੱਬੀ ਬੈਠੇ ਹਾਂ। ਹਜ਼ੂਰ ਕਹਿੰਦੇ ਨੇ ਕੱਲੇ ਇਹ ਨਹੀਂ, ਵਿੱਚੋਂ ਇੱਕ ਤੁੱਕ ਹੋਰ ਲੈ ਲਈਏ। ਕਹਿਣ ਲੱਗੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਕਰੋੜਾਂ ਕੋਹ ਹੋ ਗਏ ਨੇ ਇਹਨਾਂ ਨੂੰ ਚੱਕਰ ਲਾਉਂਦਿਆਂ, ਨਾ ਸੂਰਜ ਥੱਕਿਆ ਨਾ ਚੰਦਰਮਾ। ਕਹਿਣ ਲੱਗੇ ਕੌਣ ਨੇ ਕਿ ਜਿਹੜੇ ਆਪਣੇ ਧੁਰੇ ਦੇ ਉੱਤੇ ਘੁੰਮੀ ਜਾ ਰਹੇ ਨੇ। ਇਹ ਪਰਿਪੂਰਨ ਪਰਮਾਤਮਾ ਦੇ ਭੈ ਵਿੱਚ ਟਿਕੀਆਂ ਹੋਈਆਂ ਤਾਕਤਾਂ ਨੇ, ਉਹਦਾ ਭੈ ਹੈ। ਫਿਰ ਇਸ ਤੋਂ ਇੱਕ ਹੋਰ ਬਚਨ ਬਾਣੀ ਚ ਆਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਹੈ ਕਿ ਅਸੀਂ ਲੱਕੜ ਦੀ ਘਰ ਵਰਤੋਂ ਕਰਨੇ ਆ। ਤੁਸੀਂ ਤਾਂ ਘਰ ਹੀ ਇੱਥੇ ਵੇਖੋ ਲੱਕੜ ਦੇ ਵਿੱਚ ਰਹਿੰਦੇ ਹਾਂ ਆਪਾਂ, ਲੱਕੜ ਵਿੱਚ ਅੱਗ ਸਮੋਈ ਹੈ, ਸਮੁੰਦਰ ਦਾ ਕਿਨਾਰਾ ਤੁਹਾਡੇ ਬਿਲਕੁਲ ਨੇੜੇ। ਹੁਣ ਸਮੁੰਦਰ ਦਾ ਪਾਣੀ ਕਿੰਨਾ, ਕਿ ਇਸ ਦੇ ਮੁਕਾਬਲੇ ਤੇ ਧਰਤੀ ਦਾ ਖੇਤਰਫਲ ਇਤਨਾ ਹੈ ਜਿੰਨਾ ਸਮੁੰਦਰ ਹੈ? ਸਮੁੰਦਰ ਤਿੰਨ ਗੁਣਾ, ਧਰਤੀ ਨੂੰ ਆਪਾਂ ਇੱਕ ਗੁਣਾ ਕਹਾਂਗੇ। ਮਹਾਰਾਜ ਕਹਿੰਦੇ ਨੇ ਕਦੀ ਲੱਕੜ ਦੇ ਘਰ ਵਿੱਚ ਬੈਠਿਆਂ ਲੱਕੜ ਵਿੱਚੋਂ ਸੇਕ ਨਹੀਂ ਨਿਕਲਿਆ, ਅੱਗ ਨਹੀਂ ਨਿਕਲੀ। ਲੱਕੜ ਦੇ ਬਣੇ ਕੋਈ ਮੰਜੇ ਤੇ ਕੁਰਸੀ ਤੇ ਮੇਜ਼ ਦੀ ਵਰਤੋਂ ਕਰਨੇ ਆ, ਉਹਦੇ ਤੇ ਬੈਠਿਆਂ ਕਦੀ ਕੋਲਿਆਂ ਦੀ ਤਰ੍ਹਾਂ ਤਪਸ਼ ਨਹੀਂ ਮਹਿਸੂਸ ਹੋਈ। ਤੇ ਸਮੁੰਦਰ ਦੇ ਕਿਨਾਰੇ ਆ, ਇੱਕ ਛਲ ਉੱਠੇ ਤੇ ਇੱਕ ਛਲ ਪੂਰੀ ਧਰਤੀ ਨੂੰ ਖੋਰ ਕੇ ਲਿਜਾ ਸਕਦੀ ਏ। ਕਹਿੰਦੇ ਨੇ ਪਰਮਾਤਮਾ ਦਾ ਭੈ ਵੇ, ਉਹਨੇ ਸਮੁੰਦਰ ਨੂੰ ਇਸ ਤਰ੍ਹਾਂ ਬੰਨਿਆ ਪੰਡ ਵੀ ਜਿਵੇਂ ਤੂੜੀ ਬੰਨੀ ਹੋਵੇ, ਤੇ ਉਹਨੇ ਅੱਗ ਨੂੰ ਇਸ ਤਰ੍ਹਾਂ ਰੋਕ ਕੇ ਰੱਖਿਆ ਜਿਵੇਂ ਰਾਜੇ ਨੇ ਆਪਣੀ ਫੌਜ ਰੋਕੀ ਹੋਵੇ। ਭੈ ਵੇ ਨਾ, ਮਹਾਰਾਜ ਜੀ ਦੀ ਬਾਣੀ ਤੁਕ ਹੁੰਦੀ ਏ, ਭੀਤਰ ਅਗਨ ਬਨਸਪਤ ਮੌਲੀ ਭੈ, ਭੀਤਰ ਅਗਨ ਬਾਹਰ ਰੁੱਖ ਨੇ ਹਰੇ, ਪਰ ਇਹਨਾਂ ਰੁੱਖਾਂ ਵਿੱਚ ਹੈ ਕੀ? ਇਹਨਾਂ ਦੀਆਂ ਜੜਾਂ ਵਿੱਚ, ਇਹਨਾਂ ਦੇ ਤਣੇ ਵਿੱਚ, ਟਾਣੀਆਂ ਵਿੱਚ ਅੱਗ ਭਰੀ ਪਈ ਏ। ਕਹਿਣ ਲੱਗੇ ਇੱਕ ਬੰਦੇ ਨੂੰ ਅੱਗ ਲੱਗ ਜਾਏ ਤੇ ਸਭ ਕੁਝ ਸੜ ਜਾਂਦਾ, ਪਰਮਾਤਮਾ ਤੇਰਾ ਭੈ ਕਿ ਲੱਕੜ ਵਿੱਚ ਅੱਗ ਤੇ ਅੱਗ ਵਿੱਚੋਂ ਸੋਹਣੇ ਫੁੱਲ ਤੇ ਕੀਮਤੀ ਫਲ ਪੈਦਾ ਕਰੀ ਬੈਠਾ। ਲੱਕੜ ਵਿੱਚ ਅੱਗ ਭੈ ਵਿੱਚ, ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੈ ਪਾਇਆ, ਪੰਡੈ ਦਰਤ ਅਸੀਂ ਪੜ੍ਹਨੇ ਆ ਗੱਠ ਪੰਡ। ਕਹਿੰਦੇ ਸਾਰੇ ਦੇ ਸਾਰੇ ਸਮੁੰਦਰ ਨੂੰ ਤੂੰ ਘੁੱਟ ਕੇ ਪੰਡ ਵਿੱਚ ਬੰਨਿਆ ਪਰਮਾਤਮਾ, ਇਹ ਤੇਰੇ ਭੈ ਵਿੱਚ ਹੈ। ਇੱਕ ਹੋਰ ਬਚਨ ਗੁਰੂ ਰਾਮਦਾਸ ਜੀ ਦੇ ਬਚਨ ਦਾ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਤ ਅਗਨ ਤਰੀਜੈ ਭੈ, ਜ਼ਮੀਨ ਵਿੱਚ ਪਾਣੀ, ਪਾਣੀ ਵਿੱਚ ਜ਼ਮੀਨ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਤ ਅਗਨ ਤਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖੇ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਪਰਮਾਤਮਾ ਨੇ ਸ਼ੇਰ ਤੇ ਬੱਕਰੀ ਇੱਕ ਹੀ ਕਿੱਲੇ ਤੇ ਬੰਨੇ ਨੇ, ਤੇ ਮਨਾ ਉਸ ਰੱਬ ਦਾ ਬੰਦਗੀ ਸਿਮਰਨ ਕਰ ਜਿਹੜਾ ਪਾਣੀ ਵਿੱਚ ਧਰਤੀ ਤੇ ਧਰਤੀ ਵਿੱਚ ਪਾਣੀ ਟਿਕਾਈ ਬੈਠਾ। ਉਹਨੇ ਸ਼ੇਰ ਬੱਕਰੀ ਬੰਨੇ ਨੇ, ਜੇ ਸਿਮਰਨ ਕਰੇਗਾ ਬਚਾਉਣ ਤੇ ਆਵੇ ਤੇ ਉਹ ਤੇਰੇ ਤੇ ਵੀ ਰਹਿਮਤ ਕਰੇਗਾ। ਸਿਰਫ ਜਿਹੜਾ ਭੈ ਵੇ, ਅਸੀਂ ਲੋਕ, ਮੈਂ ਆਪਣੀ ਗੱਲ ਕਰ ਰਿਹਾ ਵੀ ਅਸੀਂ ਦਾ ਮੀਨਸ ਇਕੱਲੇ ਤੁਸੀਂ ਨੇ, ਇਹ ਮਨ ਦੁਨੀਆਂ ਤੋਂ ਡਰਦਾ ਜੇ ਪਰਮਾਤਮਾ ਤੋਂ ਨਹੀਂ। ਬਹੁਤ ਦਾਤ ਵਿੱਚ ਸਾਡੀ ਜ਼ਬਾਨ ਤੇ ਸ਼ਬਦ ਹੁੰਦਾ ਹੈ ਕਿ ਜੇ ਮੈਂ ਇਹ ਕੰਮ ਕੀਤਾ ਲੋਕ ਕੀ ਕਹਿਣਗੇ, ਅਸੀਂ ਕਹਿੰਦੇ ਦੁਨੀਆਂ ਕੀ ਕਹੇਗੀ, ਪਰ ਜਿਹੜਾ ਬੰਦਗੀ ਕਰਨ ਵਾਲਾ ਉਹ ਇਹ ਨਹੀਂ ਦੇਖਦਾ ਦੁਨੀਆਂ ਕੀ ਕਹੇਗੀ, ਉਹ ਕਹਿੰਦਾ ਇਹ ਕਰਮ ਮੈਂ ਨਹੀਂ ਕਰਨਾ ਭਾਵੇਂ ਦੁਨੀਆਂ ਨੂੰ ਪਤਾ ਵੀ ਨਾ ਹੋਵੇ। ਭੈ ਨਿਰਮਲ ਇਹ ਵੇ, ਜੇ ਮੈਂ ਇਹ ਕੰਮ ਕੀਤਾ ਤੇ ਰੱਬ ਦੀ ਦਰਗਾਹ ਵਿੱਚ ਮੇਰੇ ਨਾਲ ਕੀ ਬੀਤੇਗੀ। ਆਮ ਬੰਦਾ ਦੁਨੀਆਂ ਤੋਂ ਭੈ ਖਾਂਦਾ ਹੈ, ਪਰਮਾਤਮਾ ਤੋਂ ਨਹੀਂ ਜੇ ਭੈ ਖਾਂਦਾ, ਤੇ ਜਿਹੜਾ ਪਰਮਾਤਮਾ ਤੋਂ ਡਰਨ ਲੱਗ ਪੈਂਦਾ ਉਹ ਦੁਨੀਆਂ ਦੀ ਪਰਵਾਹ ਕਦੀ ਨਹੀਂ ਕਰਦਾ। ਇਹਨੂੰ ਅਸੀਂ ਥੋੜਾ ਜਿਹਾ ਬਾਣੀ ਵਿੱਚੋਂ ਦੇਖਣਾ। ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਹਜ਼ੂਰ ਦੇ ਬਚਨ ਨੇ, ਕਹਿਣ ਲੱਗੇ ਜਿੰਨਾ ਭਾਉ ਤਿੰਨ ਨਾਹੇ ਭਾਉ, ਜਿੰਨਾ ਭਾਉ ਤਿੰਨ ਨਾਹੇ ਭਾਉ, ਪੁੱਛ ਮੁੱਛ ਭਾਉ ਨਿਭਵਿਆ। ਸਿਰਫ ਇਸ ਤੁਕ ਦੇ ਅਰਥ ਕਰਨ ਲਈ, ਜਿੰਨਾ ਭਾਉ, ਜਿੰਨਾ ਅੰਦਰ ਪਰਮਾਤਮਾ ਦਾ ਡਰ ਹੈ, ਤਿੰਨਾ ਨਾਹੇ ਭਾਉ, ਉਹਨੂੰ ਸੰਸਾਰ ਦਾ ਕੋਈ ਭੈ ਨਹੀਂ ਜਿਹੜਾ ਪਰਮਾਤਮਾ ਤੋਂ ਡਰਦਾ। ਮੁੱਚ ਭਾਉ ਨਿਭਵਿਆ, ਨਿਭਵਿਆ ਦਰ ਤੇ ਜਿਹੜੇ ਕਹਿੰਦੇ ਨੇ ਰੱਬ ਦੀ ਕੀ ਪਰਵਾਹ, ਕਿੰਨੇ ਪਰਮਾਤਮਾ ਦੇਖਿਆ। ਮਹਾਰਾਜ ਕਹਿੰਦੇ ਨੇ ਸਭ ਤੋਂ ਜ਼ਿਆਦਾ ਡਰ ਲੱਗਦਾ ਜਿਹੜੇ ਕਹਿੰਦੇ ਨੇ ਰੱਬ ਤੋਂ ਅਸੀਂ ਨਹੀਂ ਡਰਦੇ। ਨਾਨਕ ਇਹ ਪਟੰਤਰਾ ਕਹਿੰਦੇ ਨੇ ਇਹ ਹਕੀਕਤ ਪਤਾ ਲੱਗਦੀ ਏ, ਤਿਤ ਦੀਵਾਨ ਗਿਆ ਉਸ ਪਰਮਾਤਮਾ ਦੇ ਘਰ ਦੇ ਵਿੱਚ, ਕਿ ਜਿਹੜਾ ਪਰਮਾਤਮਾ ਤੋਂ ਭੈ ਖਾਂਦਾ ਉਹ ਦੁਨੀਆਂ ਤੋਂ ਨਿਰਭਉ ਹੋ ਜਾਂਦਾ, ਤੇ ਜਿਹੜਾ ਪਰਮਾਤਮਾ ਦੇ ਭੈ ਤੋਂ ਆਕੀ ਬੰਦਾ ਯਤਨ ਕਰਦਾ ਉਹਨੂੰ ਦੁਨੀਆਂ ਦਾ ਭੈ ਵੱਢ ਵੱਢ ਕੇ ਖਾਂਦਾ ਹੈ। ਹਜ਼ੂਰ ਨੇ ਇੱਕ ਹੋਰ ਬਚਨ ਬਾਣੀ ਚ ਕਿਹਾ, ਡੱਡਾ ਡਰ ਉਪਜੈ ਡਰ ਜਾਈ। ਕਬੀਰ ਸਾਹਿਬ ਇਹਦੇ ਸ਼ਬਦ ਪੜ ਦਿਆਂਗੇ ਪਰ ਅਰਥ ਥੋੜੇ ਜਿਹੇ ਬਰੀਕੀ ਨਾਲ, ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ ਤਾਂ ਫਿਰ ਡਰ ਲੱਗ ਗਏ, ਨਿਡਰ ਹੁਆ ਡਰ ਉਰਤੇ ਭਗ। ਭਾਵ ਅਰਥ ਕੀ ਨੇ, ਡੱਡੇ ਅੱਖਰ ਹੀ ਕਹਿੰਦੇ ਡੱਡਾ ਡਰ ਉਪਜੈ, ਜਿਸ ਦੇ ਅੰਦਰ ਪਰਮਾਤਮਾ ਦਾ डर पैदा हो गया। डड्डा डर उपजै डर जाई, डर जाई दा अर्थ जेड़ा परमात्मा तो डरेगा वह दुनिया दे भय तो अपने आप मुक्त हो जाएगा। डर जाई वह डर चला गया, डड्डा डर उपजै डर जाई, ता डर मैं डर रहा समाई, परमात्मा दे भय विच दुनिया दे भय अपने आप ही खप जांदे। परमात्मा दे डर विच संसार दा डर खप गया। डड्डा डर उपजै डर जाई, ता डर मैं डर रहा समाई, जो डर डरे ते जेड़ा बंदा परमात्मा दे भय तो डरे भी मैं नहीं डरदा आकी हो जाए, जो डर डरे ता फिर डर लग गए, निडर हुआ डर उरते भागे। जेड़ा परमात्मा वालों नहीं डरदा किन्ने ओ संसार तो डरदा, ते जेड़ा रब तो डरदा हकीकत वे ओदे अंदर दुनिया दा भय है ही। भय साडी जिंदगी नूं घटदा है। इत्थे एक होर बेनती, क्योंकि हो सकदा तर्क करन वाला कहे मैं किवें डरां। हजूर ने कहा कि जदों किसी बंदे तो डर लगता है ना, तो उहदे प्रति मन च नफरत पैदा होने लग पैंदी। समझो मान लो एक बादशाह वो जुल्म करदा है, लोग उहदी ताकत तो डरे ने, उहदे कोल फौजां ने, उहदे कोल तोपां ने, उहदे कोल बंदूकां ने, कोई बोलेगा वह जबान कट सकदा है, लोग उहदे सामने चुकणगे। पर जिन्ना वह लोगों नूं डराएगा उन्नी लोग उहदे तो अंदरों हेट करनगे। परमात्मा दा डर की है ते दुनिया दा डर की है? दुनिया विच किसे बंदे तो डर लगे ऐसा उहदे प्रति नफरत जन्म लैण लग पैंदी। परिवार विच ही देख लो, मान लो एक पति पत्नी नूं डरांदा है ते कुछ दिनां तो बाद वह डर नफरत दा रूप धारण कर जांदा है। एक बाप अपने बच्चियां नूं डरांदा है, कुछ दिनां तो बाद बच्चे उन्हूं मिलना भी पसंद नहीं करते, क्योंकि बाप का डर जेड़ा वह नफरत बनी जा रहा है। एक बादशाह अपनी परजा नूं ताकत नाल डरांदा है, पर कुछ दिनां तो बाद उत्थे दिहाड़ी करन वाले झुग्गियां च रहण वाले भी लोक छिप के उहदे तो नफरत करदे ने, उहदे मूंह सामने चुकणगे पर पिछे उहदे लई भैड़े शब्द बोलणगे, क्योंकि दुनिया का डर नफरत नूं जन्म दिंदा है। ते परमात्मा दा डर ऐसा है जिन्ना को रब तो डरदा है उहदे अंदर रब लई नफरत नहीं, अदब करन वाले दे अंदर रब लई प्यार पैदा हो जांदा है। आओ तीजी दूजी लाम देखो। वैसे वह लामा भी किते वाहगुरु तरस कीता मैं खौमे करके नहीं। पिछले महीने पुणे गया, तकरीबन 8 घंटे सिर्फ लामा दी विचार चली 3-4 दिन। बहुत कुछ उहदे विचों जदों दूजी लाम आई, हर दूजड़ी लाम सतगुर पुरख मिलाया बलराम जी, ओ निरभौ भय मन होए खौमै मैल गवाया। बलराम जी ध्यान दिया जित, दूजड़ी लाम आ गई, क्योंकि लावां जिहड़ियां ने यह साडे आत्मक जीवन दे 4 पड़ा ने, प्रवृत्ति, सतगुरु पुरख, बैराग ते सहज। आम तौर ते चलो साडी एक रूटीन है भी लावां होणियां ने ते परकरमा कीती, भाई सवणा अरदास कीती, कीर्तन होया, 4 शब्द बोले। दरअसल एक लावां ते दूजा अमृत संचार, इहदे विच 2 ही अरदासां हुंदियां ने ते 2 ही वारी हुक्मनामा लिया जांदा। जिहड़े अमृत संचार ते लगे आ, तकरीबन पहलां अरदास करने आ सुधाई दी, फिर अरदास कीती जांदी है मुकम्मलता वेले, भावें उहदे च इक अरदास होर भी है। इह लावां किड्डी वड्डी एक मर्यादा है, आउंदिया सार असीं शुरू नहीं करदे। लावां आरंभ करन तो पहलां जिहड़े गुरु के ग्रंथी साहिब ने उह संखेप अरदास करनगे, एक इहदी पहलां अरदास, एक मुकम्मलता ते अरदास, ते लावां वेले 2 हुक्मनामे आनंद कारज वेले लई जांदे ने। ते मेरा ख्याल शायद असी जन्म दे हुक्मनामे चेते ने, बच्चे दा नां रखिया, पर लावां वेले बहुत घट होणगे बच्चा बच्ची जिहड़े गृहस्त विच प्रवेश कीते ने, उहनां नूं पता ही नहीं होणा, बहुत घट, मैं कहा सारे नहीं, उहनां नूं पता ही नहीं कि जदों गुरु जी कोलों मर्यादा निभाण लई आग्या मंगी ते हुक्म इह दित्ता, ते जदों लावां मुकम्मल होईआं ते हुक्म इह दित्ता। घट बहुत, पर जे किते ओह शब्द चेते होण ते किते परिवार च तेड़ पैंदी होवे, सामने शब्द होवे, एक दूजे नूं कह देण सजणा ਚੇਤੇ ਰੱਖੀ ਜਿੱਦਣ ਗੁਰੂ ਕੋਲ ਗਏ ਸਾਂ, ਗੁਰੂ ਨੇ ਦੋ ਮੋਹਰਾਂ ਲਾ ਕੇ ਦਿੱਤੀਆਂ ਸਨ ਸਾਡੇ ਆਨੰਦ ਕਾਰਜ ਵੇਲੇ। ਇਹ ਭਾਵਨਾ ਨੀ ਸਮਝਣ ਲਈ, ਜੇ ਕੋਈ ਕਹਿ ਮਰਿਆਦਾ ਕਿਤੇ ਲਿਖੀ, ਇਹ ਨਹੀਂ ਮੈਂ ਕਹਾਂਗਾ, ਸਿਰਫ ਅੰਦਰ ਨੂੰ ਢਾਲਣ ਲਈ। ਹੁਣ ਜਦੋਂ ਲਾਮ ਸ਼ੁਰੂ ਹੁੰਦੀ ਹੈ, ਲਾਮ ਸੰਸਕ੍ਰਿਤ ਦੀ ਲੂ ਧਾਤੂ ਤੋਂ ਪੈਦਾ ਹੋਈ ਹੈ। ਲਾਮ ਦੇ ਅਰਥ ਦੋ ਨੇ, ਇੱਕ ਤੇ ਹੈ ਰੱਸੀ, ਵੈਸੇ ਇਹਦਾ ਅਰਥ ਹੈ ਕੱਟਣਾ, ਲੂ ਧਾਤੂ ਤੋਂ ਇਹਦਾ ਅਰਥ ਹੈ ਕੱਟਣਾ। ਕੱਟਣ ਦਾ ਅਰਥ ਹੈ ਕਿ ਇੱਕ ਜੀਵ ਇਸਤਰੀ ਜਿਹੜੀ ਸੰਸਾਰ ਵਿੱਚ ਖਚਤ ਕਹਿ, ਇਹਨੂੰ ਸੰਸਾਰ ਦੀ ਬਿਰਤੀ ਤੋਂ ਤੋੜ ਕੇ ਨਿਰੰਕਾਰ ਵਾਲੇ ਪਾਸੇ ਜੋੜਨਾ, ਇਹੀ ਹੈ ਨਾ ਆਨੰਦ ਕਾਰਜ ਹੁੰਦਾ। ਪਿਤਾ ਦਾ ਘਰ ਬੇਟੀ ਛੱਡ ਰਹੀ ਏ ਤੇ ਪਤੀ ਦੇ ਘਰ ਨੂੰ ਜਾ ਰਹੀ ਏ। ਹਜ਼ੂਰ ਨੇ ਕਿਹਾ ਚਾਰ ਲਾਵਾਂ ਮੈਂ ਆਉਣਾ, ਸਿਰਫ ਨਿਰਮਲ ਭਉ ਵੱਲ, ਭੈ ਵੱਲ, ਕਿ ਭਉ ਖੱਲਾ ਭੈ ਦੀ ਤੌਂਕੜੀ। ਹਜ਼ੂਰ ਨੇ ਕਿਹਾ ਪਹਿਲਾ ਹੈ ਪ੍ਰਵਿਰਤੀ। ਅਸੀਂ ਸਾਰੇ ਕਹਿੰਦੇ ਹਾਂ ਅੱਜ ਤੁਸੀਂ ਗ੍ਰਿਸਤ ਚ ਪ੍ਰਵੇਸ਼ ਕਰਨ ਲੱਗੇ ਹੋ, ਇਹ ਸ਼ਬਦ ਕਹਿ ਜਾਂਦੇ ਸਨ। ਸਨ ਸ਼ਬਦ ਮੈਂ ਤਾਂ ਵਰਤਿਆ ਕਿ ਵਾਹਿਗੁਰੂ ਤਰਸ ਕਰੇ ਅੱਜ ਕਿਰਦਾਰ ਦਾ ਰਾਖਾ ਗੁਰੂ ਹੀ ਬਣੇ, ਨਹੀਂ ਤਾਂ ਇਹ ਸ਼ਬਦ ਸਿਰਫ ਸਟੇਜ ਹੀ ਰਹਿ ਗਏ ਚ ਰਹਿ ਗਏ। ਮਹਾਰਾਜ ਜੀ ਨੇ ਕਿਹਾ ਗ੍ਰਿਸਤ ਵਿੱਚ ਪ੍ਰਵੇਸ਼ ਕਰਨ ਲੱਗੇ ਹੋ ਤੇ ਅੱਜ ਤੁਹਾਨੂੰ ਦੱਸਿਆ ਜਾਣਾ ਇਹ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ। ਤੇ ਮਹਾਰਾਜ ਕਹਿੰਦੇ ਨੇ ਇੱਕ ਗੱਲ ਛੇਤੇ ਰੱਖੋ, ਵੀਹ ਵੀਹ ਬਾਈ ਬਾਈ ਪੱਚੀ ਪੱਚੀ ਸਾਲ ਹੋ ਗਏ ਨੇ ਸੰਸਾਰ ਵਿੱਚ ਵਿਚਰਦਿਆਂ, ਤੇ ਅਕਸਰ ਮਾਪੇ ਕਹਿੰਦੇ ਨੇ ਆਪਣੇ ਪੈਰਾਂ ਤੇ ਖੜਾ ਹੋਵੇਗਾ ਤੇ ਇਹਦਾ ਵਿਆਹ ਕਰ ਦੇਣਾ। ਮਹਾਰਾਜ ਕਹਿਣ ਲੱਗੇ ਆਪਣੇ ਪੈਰਾਂ ਤੇ ਖੜਾ ਹੋ ਗਿਆ, ਤੂੰ ਗ੍ਰਿਸਤ ਵਿੱਚ ਪ੍ਰਵੇਸ਼ ਕੀਤਾ, 25 ਸਾਲ ਲੰਘ ਗਏ ਨੇ, ਪਰਮਾਰਥ ਵਿੱਚ ਕਿੱਦਣ ਪ੍ਰਵੇਸ਼ ਕਰੇਗਾ, ਧਰਮ ਕਿੱਦਣ ਕਮਾਏਗਾ। ਪ੍ਰਵਿਰਤੀ ਕਰਮ ਦਾ ਅਰਥ ਇਹ ਨਹੀਂ ਕਿ ਇੰਦਰੀਆਂ ਦੇ ਸੁੱਖ ਵੱਲ ਤੁਸੀਂ ਤੁਰੇ ਹੋ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਦਜਾਇਆ ਬਲਰਾਮ ਜੀਓ। ਕਹਿੰਦੇ ਪ੍ਰਵਿਰਤ ਹੋ ਗਏ ਪਰਿਵਾਰ ਵਿੱਚ, ਅੱਜ ਤੇਰਾ ਪਰਿਵਾਰ ਵੱਧ ਗਿਆ, ਬੱਚੀ ਤੇ ਬੱਚੇ ਦੇ ਮਿਲਾਪ ਨਾਲ ਪਰਿਵਾਰ ਵੱਧਦਾ ਹੀ ਹੈ ਨਾ। ਕਹਿਣ ਲੱਗੇ ਸੰਸਾਰ ਦਾ ਪਸਾਰਾ ਵਧਿਆ, ਪਰ ਅੰਦਰ ਕਿੱਦਣ ਤੁਰੇਗਾ, ਤੇਰੇ ਅੰਦਰ ਦੀ ਬੰਦਗੀ ਦਾ ਪਸਾਰਾ ਵੀ ਵੱਧ ਸਕੇ। ਪ੍ਰਵਿਰਤੀ ਕਰਮ ਇਹ ਵੇ ਕਿ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਬ੍ਰਹਮਾ ਦਾ ਜੋ ਵੇਦ ਹੈ ਚੇਤੇ ਰੱਖੀ, ਗੁਰੂ ਕੇ ਸਿੱਖਾ ਤੇਰੇ ਲਈ ਬਾਣੀ ਹੀ ਸਭ ਕੁਝ ਹੈ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਦ ਪਾਪ ਤਜਾਇਆ ਬਲਰਾਮ ਜੀਓ, ਧਰਮ ਨੂੰ ਦ੍ਰਿੜ ਕਰ ਤੇ ਜਿੰਨਾ ਧਰਮੀ ਬਣੇਗਾ ਓਨਾ ਪਾਪ ਖਹਿੜਾ ਛੱਡਣਗੇ। ਧਰਮ ਕੀ? ਕਹਿਣ ਲੱਗੇ ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਧਰਮ ਦ੍ਰਿੜ ਕਰਨਾ ਹੈ ਪਰਮਾਤਮਾ ਦੀ ਬੰਦਗੀ ਕਰਨੀ। ਜੇ ਤੂੰ ਸਿਮਰਨ ਕਰੇਗਾ ਤੇ ਸਿਮਰਤੀਆਂ ਗ੍ਰੰਥਾਂ ਨੂੰ ਪੜ੍ਹ ਕੇ ਦੇਖੋ ਵੀ ਧਰਮ ਦੀ ਪਰਿਭਾਸ਼ਾ ਇਹੀ ਦੱਸ ਰਹੇ ਨੇ। ਚਲੋ ਉਸ ਤੋਂ ਅੱਗੇ ਬਾਅਦ ਹੁੰਦੀ ਦੂਜੀ ਲਾਮ ਜਿਹੜੀ ਅਸੀਂ ਕਥਾ ਕਰਨੀ ਹੈ ਕਿ ਭਉ ਖੱਲਾ। ਮਹਾਰਾਜ ਜੀ ਨੇ ਕਿਹਾ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਉਸ ਅਕਾਲ ਪੁਰਖ ਨੇ ਸਤਿਗੁਰੂ ਮਿਲਾ ਦਿੱਤਾ ਦੂਜੀ ਲਾਮ ਵਿੱਚ। ਨਿਰਭਉ ਭੈ ਮਨ ਹੋਏ, ਇਸ ਤੁਕ ਵੱਲ ਨਿਰਭਉ ਭੈ ਮਨ ਹੋਏ, ਇਹਦਾ ਅਰਥ ਭੈ ਮਨ ਹੋਏ, ਜੇ ਮਨ ਡਰਿਆ ਹੋਵੇ ਤੇ ਨਿਰਭਉ ਹੋ ਜਾਏ। ਭੈ ਮਨ ਹੋਏ ਦਰ ਤੇ ਜਿਸ ਦਿਨ ਤੇਰੇ ਅੰਦਰ ਪਰਮਾਤਮਾ ਦਾ ਭੈ ਆ ਜਾਏ, ਦੂਜੀ ਲਾਮ ਕਹਿ ਰਹੀਏ, ਉਸ ਦਿਨ ਤੂੰ ਸੰਸਾਰ ਵੱਲੋਂ ਨਿਰਭਉ ਹੋ ਜਾਏਗਾ। ਨਿਰਭਉ ਭੈ ਮਨ ਹੋਏ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ, ਖੌਮੈ ਮੈਲ ਗਵਾਇਆ ਬਲਰਾਮ ਜੀਓ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਧੂਰੇ। ਇਹ ਜਿਹੜਾ ਭੈ ਸੀ ਇਹ ਨਿਰਮਲ ਭਉ ਬਣ ਗਿਆ। ਨਿਰਮਲ ਭਉ ਕਿਉਂ ਬਣਿਆ? ਕਿਉਂਕਿ ਜਿਤਨਾ ਕੋਈ ਪਰਮਾਤਮਾ ਤੋਂ ਭੈ ਖਾਂਦਾ ਹੈ ਓਨੀ ਉਹਦੇ ਅੰਦਰ ਦੀ ਮੈਲ ਧੁੱਪਦੀ ਹੈ, ਉਹ ਬੁਰਾ ਨਹੀਂ ਸੋਚਦਾ। ਕਹਿੰਦਾ ਪਰਮਾਤਮਾ ਤੋਂ ਡਰੋ, ਕੱਲ ਨੂੰ ਮੇਰੇ ਨਾਲ ਵੀ ਵਾਪਰ ਨਾ ਜਾਏ। ਉਦੋਂ ਹੀ ਬੰਦਾ ਵੱਧ ਕੇ ਗੱਲ ਕਰਦਾ ਜਦੋਂ ਇਹਦੇ ਅੰਦਰ ਪਰਮਾਤਮਾ ਦਾ ਭੈ ਨਹੀਂ। ਮਹਾਰਾਜ ਜੀ ਨੇ ਕਿਹਾ ਦੂਜੀ ਲਾਮ ਹੀ ਇਹ ਵੇ ਕਿ ਪਰਮਾਤਮਾ ਦਾ ਭੈ ਆ ਜਾਏ ਤੇ ਸੰਸਾਰ ਵੱਲੋਂ ਨਿਰਭਉ ਹੋ ਜਾਏ। ਜਿੱਥੇ ਪਰਮਾਤਮਾ ਦਾ ਭੈ ਆ ਜਾਏ ਉਹਦੇ ਨਾਲ ਕੁਦਰਤੀ ਏ, ਜਿੱਥੇ ਭੈ ਵੇ ਉੱਥੇ ਭਾਵ ਜ਼ਰੂਰ ਆਵੇਗਾ। ਇਹੀ ਕਾਰਨ ਕਿ ਜਪਜੀ ਸਾਹਿਬ ਦੀ ਅੰਤਲੀ ਪੌੜੀ ਵਿੱਚ ਜੇ ਭਉ ਖੱਲਾ ਕਿਹਾ ਤੇ ਭਾਂਡਾ ਭਾਉ ਕਿਹਾ। ਪਹਿਲਾਂ ਭੈ, ਇਹ ਨਹੀਂ ਕਿਹਾ ਵੀ ਭਾਉ ਪਹਿਲਾਂ, ਭਾਉ ਤੇ ਭੈ, ਭਉ ਤੇ ਭਾਉ ਕਹਿ ਲਈਏ। ਮਹਾਰਾਜ ਕਹਿੰਦੇ ਜਿੱਥੇ ਭੈ ਵੇ ਉੱਥੇ ਭਾਵ ਆਏਗਾ। ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰੋ। ਜੇ ਭੈ ਦਾ ਸੁਰਮਾ ਪਾਇਆ ਤੇ ਭਾਵ ਦਾ ਸ਼ਿੰਗਾਰ ਪ੍ਰੇਮ ਆਪਣੇ ਆਪ ਪੈਦਾ ਹੋਵੇਗਾ। ਹਜ਼ੂਰ ਨੇ ਬਾਣੀ ਚ ਹੋਰ ਵੀ ਬਚਨ ਕਹਿਣ ਲੱਗੇ, ਭੈ ਕੇ ਚਰਨ ਕਰ ਭਾਵ ਕੇ, ਜਿੱਥੇ ਭੈ ਦੇ ਚਰਨ ਆ ਜਾਣ ਉੱਥੇ ਭਾਵ ਪ੍ਰੇਮ ਜ਼ਰੂਰ ਆਵੇਗਾ। ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ, ਭਣਤ ਨਾਨਕ ਭੈ ਭਾਵ ਕਾ ਕਰੇ ਸ਼ਿੰਗਾਰ, ਜਿਹਦੇ ਕੋਲ ਭੈ ਵੇ ਪਰਮਾਤਮਾ ਦਾ। ਮੈਂ ਸਿਰਫ ਇੱਕ ਅਰਜ਼ ਕਰ ਰਿਹਾ ਸਾਂ, ਦੁਨੀਆਂ ਦਾ ਭੈ ਨਫ਼ਰਤ ਨੂੰ ਵੈਰ ਨੂੰ ਕਤਲਾਂ ਨੂੰ ਜਨਮ ਦਿੰਦਾ, ਤੇ ਜਦੋਂ ਕੋਈ ਪਰਮਾਤਮਾ ਨੂੰ ਭੈ ਕਰਦਾ ਰੱਬ ਤੋਂ ਡਰਦਾ, ਰੱਬ ਤੋਂ ਡਰਨ ਵਾਲਾ ਰੱਬ ਦੇ ਨੇੜੇ ਹੋ ਜਾਂਦਾ। ਕਿਵੇਂ ਡਰੀਏ ਫਿਰ, ਇਹ ਸਵਾਲ ਹੈ। ਉਹ ਭੈ ਕਿਵੇਂ ਆਵੇ? ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਕਿੰਨਾ ਕੁ ਅਦਬ ਹੋਵੇ ਗੁਰੂ ਲਈ, ਪਰਮਾਤਮਾ ਲਈ। ਭੈ ਕਬੀਰ ਸਾਹਿਬ ਨੇ ਇੱਕ ਹੋਰ ਵੀ ਬਚਨ ਕਿਹਾ, ਉਹ ਕਹਿੰਦੇ ਨੇ, ਪਰਮਾਤਮਾ ਤੇਰਾ ਲੱਖ ਲੱਖ ਸ਼ੁਕਰ, ਮੇਰੇ ਅੰਦਰ ਤੂੰ ਭੈ ਪੈਦਾ ਕਰ ਦਿੱਤਾ, ਤੇਰੇ ਭੈ ਨੇ ਇਸ ਤਰ੍ਹਾਂ ਮੇਰੇ ਅੰਦਰ ਨੂੰ ਪਿਘਲਾ ਦਿੱਤਾ ਜਿਵੇਂ ਸੂਰਜ ਦੀਆਂ ਕਿਰਨਾਂ ਨੇ ਜੰਮੀ ਹੋਈ ਬਰਫ਼ ਨੂੰ ਪਿਘਲਾ ਦਿੱਤਾ। ਕਬੀਰ, ਭਲੀ ਪਈ ਜੋ ਭਉ ਭਰਿਆ, ਭਉ ਭਰਿਆ ਭਉ ਖੱਲਾ, ਚੰਗਾ ਹੋਇਆ ਮੇਰੇ ਅੰਦਰ ਤੂੰ ਆਪਣਾ ਭੈ ਬਣਾ ਦਿੱਤਾ, ਦਿਸ਼ਾ ਗਈ ਸਭ ਭੂਲ। ਕਹਿੰਦੇ ਨੇ ਤੇਰੇ ਭੈ ਨੇ ਮੇਰੇ ਅੰਦਰ ਨੂੰ ਇੰਨਾ ਟਿਕਾਇਆ, ਮੈਂ ਚੁਗਿਰਦੇ ਕਿਸੇ ਵੱਲ ਦੇਖਦੇ ਹੀ ਨਹੀਂ, ਮੈਨੂੰ ਚਾਰ ਚੁਫੇਰਾ ਭੁੱਲ ਗਿਆ, ਸਿਰਫ ਤੂੰ ਹੀ ਚੇਤੇ ਹੈ। ਦਿਸ਼ਾ ਗਈ ਸਭ ਭੂਲ, ਤੇ ਜਦੋਂ ਭੈ ਆ ਜਾਂਦਾ ਸਭ ਕੁਝ ਭੁੱਲ ਜਾਂਦਾ। ਇੱਕ ਦਰਵੇਸ਼ ਦਾ ਜੀਵਨ ਸੀ, ਉਹਦੇ ਜੀਵਨ ਦੀ ਘਟਨਾ ਹੈ ਕਿ ਇੱਕ ਨੌਜਵਾਨ ਰੋਜ਼ ਹੀ ਆਉਂਦਾ ਸੀ, ਉਹਨੇ ਇੱਕੋ ਗੱਲ ਕਹਿਣੀ ਕਿ ਬਾਬਿਓ, ਬਹੁਤ ਸਾਰੇ ਲੋਕ ਤੁਹਾਡੇ ਕੋਲ ਆਉਂਦੇ ਆ, ਮੈਨੂੰ ਸੱਚ ਦੱਸੋ ਤੁਹਾਡਾ ਮਨ ਟਿਕਦਾ ਕਿ ਨਹੀਂ, ਤੁਸੀਂ ਵੰਚਲਤ ਤੇ ਨਹੀਂ ਹੁੰਦੇ, ਬਾਹਰ ਮੁਖੀ ਤੇ ਨਹੀਂ ਹੁੰਦੇ? ਉਹਨੇ ਰੋਜ਼ ਆ ਕੇ ਟਿੱਚਰ ਕਰਨੀ ਮਹਾਂਪੁਰਖਾਂ ਨੂੰ। ਇੱਕ ਦਿਨ ਉਹ ਚੜਿਆ ਜਾ ਰਿਹਾ ਸੀ ਚੁਬਾਰੇ ਤੇ ਮਹਾਂਪੁਰਖਾਂ ਕੋਲ, ਜਾਂ ਦਰਵੇਸ਼ ਕਹਿ ਲਓ, ਤੇ ਜਦੋਂ ਉੱਤੇ ਗਿਆ, ਬਾਬੇ ਇੱਥੇ ਜਿਵੇਂ ਬੋਲਦੇ ਨੌਜਵਾਨ ਮਜ਼ਾਕੀਏ ਲਹਿਜੇ ਨਾਲ, ਉਹ ਜਦੋਂ ਮਜ਼ਾਕ ਕਰਕੇ ਕਹਿੰਦਾ, ਬਾਬਾ ਜੀ ਇੱਥੇ ਹੀ ਹੋ, ਕਿਵੇਂ ਫਿਰ ਅੱਜ ਮੌਜਾਂ ਲੱਗੀਆਂ? ਉਹ ਬਾਹਰ ਨਿਕਲ ਕੇ ਕਹਿੰਦਾ, ਪੁੱਤਰ ਮੈਨੂੰ ਚੇਤਾ ਆ ਗਿਆ, ਤੂੰ ਨਾ ਅਗਲੇ ਐਤਵਾਰ ਮਰ ਜਾਣਾ। ਉਹ ਕਹਿੰਦਾ, ਅੱਦੋਗੀ ਮੈਂ ਬਸ ਮੌਤ ਸ਼ਬਦ ਦੀ ਦੇਰ ਸੀ, ਉਹਦਾ ਪੈਰ ਉਤਾ ਨਹੀਂ ਗਿਆ। ਉਹਨੇ ਇਸ ਢੰਗ ਨਾਲ ਕਿਹਾ, ਸਾਧੂ ਕਮਾਈ ਵਾਲਾ ਸੀ, ਕਹਿੰਦਾ ਸੱਚਾਈ ਹੈ, ਤੂੰ ਤਾਂ ਐਤਵਾਰ ਮਰ ਜਾਣਾ। ਆ ਫਿਰ ਆਪ ਤੇ ਬਹਿ ਕਰਨੇ ਆ ਗੱਲਬਾਤ। ਕਹਿੰਦਾ, ਨਹੀਂ ਮੈਂ ਚੱਲਾ ਘਰ ਨੂੰ। ਉਹ ਕਹਿੰਦਾ, ਤੂੰ ਉੱਤੇ ਆ, ਰੋਜ਼ ਅੱਗੇ ਇੰਨਾ ਸਮਾਂ ਬਹਿਨਾ, ਗੱਲਬਾਤ ਕਰਨਾ। ਕਹਿੰਦਾ, ਨਹੀਂ ਨਹੀਂ ਛੱਡੋ ਤੁਸੀਂ। ਉਹਨੇ ਕਿਹਾ, ਸੱਚੀ ਮੁੱਚੀ ਮਰ ਜਾਣਾ? ਕਹਿੰਦਾ ਹਾਂ ਮਰ ਜਾਣਾ। ਸ਼ੰਕਾ ਇੱਕ ਇਹੋ ਜਿਹਾ, ਕਦੀ ਤੁਸੀਂ ਦੇਖੋ, ਜਿੱਥੇ ਸ਼ੰਕਾ ਪੈਦਾ ਹੋ ਜਾਏ ਬੰਦਾ ਬਦੋ ਬਦੀ ਉਧਰ ਖਿੱਚਿਆ ਜਾਂਦਾ। ਆ ਸਾਈਕਲ ਚਲਾਉਂਦਾ ਸਿੱਖਦੇ ਨਾ ਪੰਜਾਬ ਚ, ਉਹ ਅੱਧੀ ਕੈਂਚੀ ਮਾਰਦੇ ਸਨ ਤੇ ਸੱਠ ਪੁੱਟੀ ਸੜਕ ਹੋਣੀ ਤੇ ਇੱਕ ਪੱਥਰ ਕਿਨਾਰੇ ਤੇ ਪਿਆ ਹੋਣਾ। ਉਹਨਾਂ ਕਹਿਣਾ, ਦੇਖੀ ਪੱਥਰ ਚ ਨਾ ਵੱਜਿਆ, ਸਾਰੀ ਸੜਕ ਅੱਗੇ ਠਾ ਪੱਥਰ ਚ ਵੱਜਣਾ, ਕਿ ਉਹ ਸ਼ੰਕਾ ਸੀ ਨਾ। ਦੇਖੋ ਜ਼ਮੀਨ ਤੇ ਅਸੀਂ ਪੈਰ ਜਿੰਨਾ ਰੱਖਨੇ ਆ, ਥੋੜੀ ਜਿਹੀ ਮਪਾਈ ਓਨੀ ਹੈ। ਭਾਵੇਂ 70 ਫੁੱਟ 80 ਫੁੱਟ ਸੜਕ ਹੋਵੇ, 80 ਫੁੱਟ ਪੈਰ ਥੋੜਾ ਵੱਧ ਜਾਂਦਾ, ਪੈਰ ਤੇ ਓਨੀ ਕੁ ਥਾਂ ਲੈਂਦਾ। ਤੇ ਖਾਲ ਟੱਪਣਾ, ਖਾਲਾ ਜਿਹਨੂੰ ਕਹਿੰਦੇ ਆ ਨਹਿਰ ਵਾਲਾ, ਉੱਤੇ ਨਿੱਕੀ ਜਿਹੀ ਲੱਕੜ ਰੱਖਣੀ। ਉਹਨਾਂ ਕਹਿਣਾ, ਦੇਖ ਕੇ ਚੱਲੀ, ਕਿਤੇ ਡਿੱਗਣਾ ਪਈ, ਸੱਚੀ ਮੁੱਚੀ ਪੈਰ ਇੱਕੋ ਹੀ ਟਿਕਣਾ ਹੈ, ਥੜਾ ਕਰਕੇ ਬੰਦੇ ਥੱਲੇ ਡਿੱਗਣਾ, ਕਿਉਂਕਿ ਭਰਮ ਇੱਕ ਸ਼ੰਕਾ ਐਸਾ, ਥੋੜਾ ਜਿਹਾ ਫੁਰਨਾ ਪੈਦਾ ਕਰ ਦਿਓ ਬੰਦਾ ਥਿੜਕ ਜਾਂਦਾ ਹੈ। ਪ੍ਰਿੰਸੀਪਲ ਸਾਹਿਬ ਸਿੰਘ ਉਹਨਾਂ ਨੇ ਆਪਣੀ ਇੱਕ ਲਿਖਤ ਚ ਲਿਖਿਆ, ਮੈਨੂੰ ਯਾਦ ਹੈ। ਉਹ ਕਹਿੰਦੇ, ਸਾਡੇ ਪਿੰਡ ਨੇੜੇ ਇੱਕ ਮਦਾਰੀ ਵਾਲਾ ਆਉਂਦਾ ਸੀ, ਉਹਨਾਂ ਨਾਮ ਹੀ ਦਿੱਤਾ, ਰੱਸੇ ਤੇ ਚੱਲਦਾ ਸੀ, ਉਹ ਸਿੰਘ ਬਣ ਕੇ ਤੁਰਦੇ ਸਨ ਰੱਸੇ ਤੇ। ਉਹ ਕਹਿੰਦੇ ਨੇ, ਬੋਰਡ ਦਾ ਰੁੱਖ ਸੀ, ਤੇ ਜਦੋਂ ਰੱਸਾ ਬੰਨਣ ਲੱਗਾ, ਉਹਦਾ ਨਾਂ ਸ਼ਾਇਦ ਗਾਮਾ, ਉਹਨਾਂ ਕੋਲ ਨਾਮ ਹੀ ਦਿੱਤਾ, ਤੇ ਪਿੰਡ ਦਾ ਕੋਈ ਮਜ਼ਾਕੀਆ ਲੰਘਾ, ਕਹਿੰਦਾ, ਵੇਖੀ ਤੂੰ ਮਦਾਰੀ ਬਾਜੀ ਬੜੀ ਪਾਨਾ, ਆਹ ਜਿਹੜਾ ਬੋਰਡ ਹੀ ਹੈ ਪੱਕਾ ਹੀ, ਇਸ ਬੋਰਡ ਦੇ ਥੱਲੇ ਪੀਰ ਰਹਿੰਦੇ ਹੀ, ਧਿਆਨ ਨਾਲ ਚੜੀ। ਉਹਨੇ ਕਿਹਾ, ਮੈਨੂੰ ਪਰਵਾਹ, ਹੁਣ ਰੱਸੇ ਤੇ ਤੁਰਨ ਲਈ ਇੱਕ ਤੇ ਸਰੀਰ ਦਾ ਬੈਲੈਂਸ ਚਾਹੀਦਾ, ਦੂਜਾ ਇਕਾਗਰਤਾ ਚਾਹੀਦੀ। ਰੱਸਾ ਬੰਨਣ ਤੋਂ ਪਹਿਲਾਂ ਉਹਦੇ ਖਾਨੇ ਚ ਗੱਲ ਪਾ ਦਿੱਤੀ ਵੀ ਇਹ ਥਾਂ ਪੱਕੀ ਹੈ, ਇੱਥੇ ਪੀਰ ਰਹਿੰਦੇ। ਉਹ ਅੱਧ ਵਿਚਾਲੇ ਗਿਆ ਤੇ ਰੱਖਾ ਅੱਗੇ ਵੀ ਝੋਲ ਮਾਰਦਾ ਸੀ, ਇੱਕੋ ਦਮ ਬੋਰਡ ਦਿਸ ਪਿਆ, ਕੰਧ ਭਰਨ ਡਿੱਗਾ, ਨਾਲ ਹੀ ਗਰਦਨ ਟੁੱਟ ਗਈ। ਉਹ ਕਹਿੰਦੇ, ਦੇਖੋ ਨਿੱਕਾ ਜਿਹਾ ਭਰਮ, ਛੋਟਾ ਜਿਹਾ ਫੁਰਨਾ, ਕਿੱਡੀ ਵੱਡੀ। ਉਹਨੇ ਕਿਹਾ ਵੀ ਆ ਉੱਤੇ ਗੱਲਬਾਤ ਕਰੀਓ। ਕਹਿੰਦਾ, ਨਹੀਂ ਮੈਂ ਨਹੀਂ ਉੱਤੇ ਆਉਣਾ। ਉਹ ਕਹਿੰਦਾ ਵੀ ਤੇਰੀ ਸੇਵਾ ਚ ਕਰਨਾ। ਉਹ ਘਰ ਤੁਰ ਗਿਆ, ਘਰਦਿਆਂ ਕੋਲ ਨਾਂ ਨਾ ਲਏ, ਪਰ ਉਹਦੇ ਕੰਨ ਚ ਆਵਾਜ਼ ਗੂੰਜੀ ਜਾਏ ਵੀ ਮੈਂ ਮਰ ਜਾਣਾ ਐਤਵਾਰ। ਸਿਰ ਮੇਰੀ ਬੇਨਤੀ, ਭੈ ਕੀ ਚੀਜ਼ ਹੈ? ਕੋਈ ਦੁਨਿਆਵੀ ਉਦਾਹਰਣ ਨੇ, ਉਹਨੇ ਜੀ ਖਾਣਾ ਘੱਟ ਕਰ ਦਿੱਤਾ, ਘਰਦਿਆਂ ਚ ਅੱਗੇ ਬੋਲਦਾ ਸੀ ਵੱਧ ਚੜ ਕੇ ਚੁੱਪ ਬਹਿਣ ਲੱਗ ਪਿਆ, ਤੇ ਅਸਲੀਅਤ ਵਾਹਿਗੁਰੂ ਜੀ ਤੇਰੇ ਤੋਂ ਕੁਰਬਾਨ ਜਾਈਏ, ਲਿਖੀ ਤੂੰ ਸਾਰਿਆਂ ਦੀ ਸਾਡੀ, ਪਰ ਤੇਰੇ ਪਰਦੇ ਤੋਂ ਬਲਿਹਾਰ ਜਾਈਏ, ਜੇ ਡੇਟ ਆਫ ਬਰਥ ਨਾਲ ਹੀ ਦੱਸ ਦਿੰਦਾ ਇਹ ਸਾਲ ਮਰ ਜਾਣਾ, ਬੰਦਾ ਦਸ ਕੁ ਸਾਲ ਪਹਿਲਾਂ ਹੀ ਮੰਜੀ ਤੇ ਪੈ ਜਾਂਦਾ। ਭੈ ਮੌਤ ਦਾ ਐਸਾ, ਉਹ ਚੁੱਪ ਕਰ ਗਿਆ, ਅੱਜ ਮੰਜੇ ਤੇ ਪਿਆ, ਰੋਟੀ ਛੱਡ ਬੈਠਾ। ਅਖੀਰ ਤੇ ਕਹਿੰਦਾ ਵੀ ਫਲਾਣੇ ਫਲਾਣੇ ਬੰਦੇ ਸੱਦੋ, ਉਹਨਾਂ ਨਾਲ ਲੜਿਆ ਸੀ, ਉਹਨਾਂ ਨੂੰ ਸੱਦਿਆ, ਕਹਿੰਦਾ ਭਰਾਵੋ ਮੈਂ ਐਤਵਾਰ ਮਰ ਜਾਣਾ, ਤੁਹਾਡੇ ਤੋਂ ਮੈਂ ਸਾਰਿਆਂ ਤੋਂ ਖਿਮਾ ਮੰਗ ਲੈਂਦਾ, ਮੈਂ ਤੁਹਾਨੂੰ ਬਹੁਤ ਕੁਝ ਮਾੜਾ ਕਿਹਾ ਹੁਣ, ਕਾਹਦਾ ਰਹਿਣਾ, ਕਾਹਦੇ ਝਗੜੇ, ਹੁਣ ਐਤਵਾਰ ਆ ਗਿਆ ਤੇ ਉਹ ਸਤਰੀ ਪਿਆ ਵੀ ਬਸ ਅੱਜ ਤੁਰ ਜਾਣਾ। ਉਹ ਸਾਧੂ ਉੱਥੇ ਆ ਗਏ, ਉਹਨੇ ਕਿਹਾ ਵੀ ਇੰਨੇ ਦਿਨ ਹੋਇਆ ਤੂੰ ਆਇਆ ਨੀ, ਘਰ ਦੇ ਵਿੱਚ ਰੋਸ ਪਿੱਟ ਸਿਆਪਾ ਪਿਆ ਵੀ ਉਹਨੇ ਤੇ ਮਰ ਜਾਣਾ ਐਤਵਾਰ। ਦੁਪਹਿਰ ਨੂੰ ਗਿਆ, ਉਹਨਾਂ ਕਿਹਾ ਜਾ ਕੇ, ਕਹਿੰਦੇ ਉੱਠ ਤੂੰ ਕੋਈ ਨੀ ਮਰਨਾ। ਉਹਨੇ ਕਿਹਾ ਮੈਂ ਨਹੀਂ ਮਰਨਾ, ਬਸ ਇੰਨੀ ਗੱਲ ਕਹੀ। ਬੰਦਾ ਉੱਠ ਕੇ ਬਹਿ ਗਿਆ, ਕਹਿਣ ਲੱਗੇ ਮੈਨੂੰ ਦੱਸ ਸੱਚੋ ਸੱਚ ਦੱਸੀ, ਤੈਨੂੰ ਜਿਸ ਦਿਨ ਦਾ ਕਿਹਾ ਮਰ ਜਾਣਾ ਤੇਰੇ ਅੰਦਰ ਕੋਈ ਗੰਦਾ ਫੁਰਨਾ ਉੱਠਿਆ? ਕਹਿੰਦਾ ਬਿਲਕੁਲ ਨਹੀਂ। ਜਿਸ ਦਿਨ ਦਾ ਤੈਨੂੰ ਦੱਸਿਆ ਸੀ ਤੇਰੀ ਮੌਤ ਆ ਰਹੀ ਹੈ, ਤੂੰ ਕਿਸੇ ਨਾਲ ਝਗੜਿਆ? ਕਹਿੰਦਾ ਝਗੜਨ ਦੀ ਗੱਲ ਛੱਡ ਬਾਬਾ, ਮੈਂ ਜਿਨ੍ਹਾਂ ਨਾਲ ਝਗੜਿਆ ਉਹਨਾਂ ਤੋਂ ਵੀ ਖਿਮਾ ਮੰਗੀ। ਕਹਿੰਦੇ ਤੂੰ ਰੋਜ਼ ਮੈਨੂੰ ਆ ਕੇ ਟਿਚਰਾਂ ਕਰਦਾ ਸੈਂ ਬਾਬਾ ਜੀ ਅੰਦਰ ਕਿਵੇਂ? ਕਹਿਣ ਲੱਗੇ ਅਸੀਂ ਮੌਤ ਨੂੰ ਨੇੜੇ ਜਾਣ ਲਿਆ, ਇਸ ਕਰਕੇ ਅਸੀਂ ਵੱਧ ਕੇ ਕਦੀ ਗੱਲ ਹੀ ਨਹੀਂ ਕੀਤੀ। ਇੱਕ ਭੈ ਵੇ, ਆਓ ਥੋੜਾ ਜਿਹਾ ਬਾਣੀ ਚ ਦੇਖੀਏ, ਕੱਲੀ ਕਹਾਣੀ ਨਹੀਂ, ਭਉ ਧੋਕਣੀ। ਜਿੰਨੀ ਦੇਰ ਤੱਕ ਭੈ ਨਹੀਂ, ਜੀਵਨ ਘੜਿਆ ਨਹੀਂ ਜਾਏਗਾ। ਜਿਹੜਾ ਬੰਦਾ ਰੱਬ ਤੋਂ ਨਹੀਂ ਡਰਦਾ ਉਹ ਵੱਧ ਕੇ ਗੱਲ ਕਰਦਾ, ਜਿਹੜਾ ਬੰਦਾ ਰੱਬ ਤੋਂ ਡਰਦਾ ਸੱਚੀ ਗੱਲ ਉਹ ਪੜਦੇ ਪਾਉਂਦਾ। ਕੀ ਹੈ ਸਾਡਾ ਸਮਾਜ, ਰੱਬ ਤੋਂ ਡਰਨ ਲੱਗ ਪਈਏ ਤੇ ਮੇਰਾ ਖਿਆਲ ਹੈ ਕੋਈ ਝਗੜਾ ਨਹੀਂ। ਕਿਸੇ ਦੇ ਘਰ ਵਿੱਚ ਬੱਚਾ ਭੈੜੀ ਸੰਗਤ ਚ ਪੈਂਦਾ ਤੇ ਅਸੀਂ ਵੱਧ ਕੇ ਗੱਲ ਕਰਨੇ ਆ, ਤੇ ਜੇ ਰੱਬ ਤੋਂ ਡਰ ਕੇ ਕਹੀਏ ਵੀ ਕੱਲ ਨੂੰ ਮੇਰੇ ਨਾਲ ਵੀ ਵਾਪਰ ਸਕਦਾ ਕੋਈ ਗੱਲ ਕਰੇਗਾ? ਕਦੀ ਤੁਸੀਂ ਦੇਖੋ ਆਪਣਾ ਬੱਚਾ ਜਿੰਨਾ ਮਰਜ਼ੀ ਗਲਤ ਹੋ ਜਾਏ, ਲੋਕ ਪਰਦੇ ਪਾਉਂਦੇ ਨੇ ਉਹਦੇ, ਕਦੀ ਜ਼ਿਕਰ ਨਹੀਂ ਕਰਦੇ ਲੋਕਾਂ ਸਾਹਮਣੇ, ਕਦੀ ਗੱਲ ਕੱਢਨੇ ਆ, ਕਿਉਂ? ਡਰ ਹੈ। ਤੇ ਪਿਆਰਿਆ ਜੇ ਰੱਬ ਤੋਂ ਡਰਦਾ ਹੋਵੇ ਤੇ ਦੂਜੇ ਤੇ ਵੀ ਪਰਦੇ ਪਾਏ, ਤੂੰ ਉਹਦੇ ਪਰਦੇ ਨੂੰ ਦੁਨੀਆਂ ਵਿੱਚ ਨਸ਼ਰ ਨਾ ਕਰੇ ਚੁੱਕ ਕੇ। ਭੈ, ਮਹਾਰਾਜ ਜੀ ਨੇ ਕਿਹਾ ਕਬੀਰ ਭਲੀ ਭਈ ਜੋ ਭਉ ਭਰਿਆ, ਚੰਗਾ ਹੋ ਗਿਆ ਮੈਂ ਤੇਰੇ ਤੋਂ ਰੱਬ ਜੀ ਡਰ ਲੱਗਾ। ਦਿਸ਼ਾ ਗਈ ਸਭ ਭੂਲ, ਮੈਨੂੰ ਭੁੱਲ ਗਿਆ ਦਿਸ਼ਾ, ਚਾਰ ਚੁਫੇਰੇ ਔਰਾ ਗੜ ਪਾਣੀ ਬਹਿਆ, ਔਰਾ ਜਿਹੜਾ ਸੀ ਔਲੇ ਜਿਹਨੂੰ ਆਪਾਂ ਕਹਿੰਦੇ ਹਾਂ, ਇਉਂ ਕਹਿ ਲਈਏ ਵੀ ਜੰਮੀ ਹੋਈ ਬਰਫ, ਵੱਖ ਵੱਖ ਇਲਾਕਿਆਂ ਚ ਇਹਦੇ ਸ਼ਬਦ ਵਰਤੇ ਜਾਂਦੇ, ਕਿ ਚੰਦਰਾ ਸ਼ਬਦ ਵੀ ਵਰਤਦੇ। ਕਹਿਣ ਲੱਗੇ ਉਹ ਜਿਹੜੀ ਜੰਮੀ ਹੋਈ ਬਰਫ ਸੀ ਔਲੇ ਸਨ, ਔਰਾ ਜਿਹਨੂੰ ਬਾਣੀ ਨੇ ਕਿਹਾ, ਕਹਿੰਦੇ ਸੇਕ ਲੱਗਾ ਉਹ ਪੱਥਰ ਵਰਗਾ ਵੀ ਢਲ ਗਿਆ। ਮਾਲਕਾ ਜਦੋਂ ਤੇਰੇ ਭੈ ਦਾ ਸੇਕ ਲੱਗਾ ਤੇ ਪੱਥਰ ਵਰਗਾ ਅੰਦਰ ਵੀ ਪਿਘਲ ਗਿਆ। ਔਰਾ ਗਰ ਪਾਣੀ ਬਹਿਆ, ਜੈ ਮਿਲਿਓ ਢਲ ਕੂਲ, ਜਾ ਕੇ ਤਲਾਬ ਚ ਮਿਲ ਗਿਆ। ਕਹਿਣ ਲੱਗੇ ਜਿਹੜਾ ਭੈ ਹੈ ਸੱਚੀ ਮੁੱਚੀ ਅੰਦਰ ਨੂੰ ਪਿਘਲਾਂਦਾ, ਆਓ ਸੀ ਬਾਣੀ ਚੋਂ ਦੇਖੀਏ। ਗੁਰੂ ਸਾਹਿਬ ਨੇ ਗੁਰੂ ਦਾ ਭੈ ਵੀ, ਪਰਮਾਤਮਾ ਦਾ ਭੈ ਵੀ, ਗੁਰੂ ਸਾਹਿਬ ਦੇ ਮੈਂ ਸਿਰਫ ਦੋ ਤਿੰਨ ਬਾਣੀ ਚੋਂ ਪ੍ਰਮਾਣ ਅਰਜ਼ ਕਰ ਦੇਣਾ ਕਿ ਇਹ ਭੈ ਨਹੀਂ। ਕਬੀਰ, ਗਰਬ ਨਾ ਕੀਜੀਏ, ਰੰਕ ਨਾ ਹਸੀਐ ਕੋਏ, ਭੈ ਵੇ ਭੈ ਦੀ ਧੋਖਣੀ ਹੈ। ਕਬੀਰ, ਹੰਕਾਰ ਨਾ ਕਰ, ਕਿਸੇ ਗਰੀਬ ਨੂੰ ਦੇਖ ਕੇ ਮਤ ਹੱਸ। ਗਰੀਬ ਦਾ ਅਰਥ ਕੇਵਲ ਧਨ ਪੱਖੋਂ ਨਹੀਂ, ਕੋਈ ਸਰੀਰ ਦੀ ਸਿਹਤ ਪੱਖੋਂ ਗਰੀਬ ਏ, ਕਮਜ਼ੋਰ ਏ ਵੇਖ ਕੇ ਹੱਸ ਨਾ। ਕਿਸੇ ਬੰਦੇ ਕੋਲ ਗਿਆਨ ਨਹੀਂ, ਉਹ ਗਰੀਬ ਏ, ਉਹਦੇ ਅਗਿਆਨਤਾ ਨੂੰ ਵੇਖ ਕੇ ਹੱਸ ਨਾ। ਕਿਸੇ ਬੰਦੇ ਨੂੰ ਵਕਾਰਾਂ ਨੇ ਖਾ ਲਿਆ, ਤੇਰਾ ਜੀਵਨ ਚੰਗਾ, ਉਸ ਡਿੱਗੇ ਨੂੰ ਵੇਖ ਕੇ ਹੱਸ ਨਾ। ਕਿਉਂ? ਕਹਿਣ ਲੱਗੇ ਜੇ ਕਿਸੇ ਦੀ ਬੇੜੀ ਡੁੱਬਦੀ ਪਈ ਏ, ਬੇੜੀ ਚ ਬਹਿਣ ਵਾਲੇ ਕਦੀ ਖੱਸਦੇ ਨਹੀਂ ਹੁੰਦੇ, ਅਜੇ ਤੇਰੀ ਬੇੜੀ ਦਾ ਕੀ ਪਤਾ ਕਿ ਮੌਤ ਤੋਂ ਪਹਿਲਾਂ ਇਹ ਕਿਤੇ ਨਾ ਡੁੱਬ ਜਾਏ। ਭੈ ਵੇ, ਕਬੀਰ, ਗਰਬ ਨਾ ਕੀਜੀਏ, ਰੰਕ ਨਾ ਹੱਸੀਐ ਕੋਏ, ਅਜੋ ਸੁਣਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਕੋਏ। ਮਹਾਰਾਜ ਕਹਿੰਦੇ ਨੇ ਮੈਨੂੰ ਤੇ ਭੈ ਨੇ ਨਾ ਕੁਛ ਸਿਖਾ ਦਿੱਤਾ ਕਿ ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ, ਇਹ ਸਾਰਾ ਭੈ ਹੀ ਹੈ, ਭੈ ਦੀ ਧੋਕਣੀ। ਰਾਜਾ ਸ਼ਰਮ ਮੇਰੇ ਪਰਮਾਤਮਾ, ਤੇਰੀ ਮਿਤ ਨੂੰ, ਤੇਰੀ ਅੰਦਰ ਦੀ ਗੱਲ ਨੂੰ ਕਿਸੇ ਨੀ ਜਾਣਿਆ। ਰਾਜਾ ਸਲਮ ਮਿਤ ਨੀ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ, ਖਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਡਰਨਾ ਤੇਰੇ ਤੋਂ, ਸਵੇਰੇ ਹੱਸਦਾ ਕਰੋਗਿਆ। ਤੇ ਜਦੋਂ ਵਾਪਸ ਆਇਆ ਖਬਰ ਮਿਲੀ ਤੇ ਘਰ ਵਿਚ ਰੋੜਾ ਪਿਆ ਹੋਇਆ। ਸਿਰ ਮਨ ਨੂੰ ਡਰ ਭੈ ਵਿਚ ਰੱਖਣ ਲਈ, ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ, ਜਲ ਤੇ ਥਲ ਕਰ ਥਲ ਤੇ ਕੂਵਾਂ, ਕੂਬ ਤੇ ਮੇਰ ਕਰਾਵੇ। ਡਰ ਮਨਾ ਭੈ ਦੀ ਧੋਂਕੜੀ ਬਣਾ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੈ ਆਕਾਸ਼ ਕਰਾਵੇ। ਕੀ ਇਹ ਭੈ ਨਹੀਂ? ਹਜ਼ੂਰ ਕਹਿੰਦੇ ਨੇ ਡਰ ਜਿਹੜੇ ਹੱਸਦੇ ਗਏ ਰੋਂਦੇ ਆਏ, ਤੇ ਜਿਹੜੇ ਵਿਚਾਰੇ ਰਾਤ ਰੋਂਦੇ ਸੁੱਤੇ, ਰੋਟੀ ਵੀ ਨੀ ਕਿਤੇ ਪੱਕਦੀ, ਸਵੇਰੇ ਸੁਨੇਹਾ ਮਿਲ ਗਿਆ ਤੁਹਾਡੇ ਫਲਾਣੀ ਥਾਂ ਤੋਂ ਰੁਪਈਏ ਜਿਹੜੇ ਸਾਨੂੰ ਵਾਪਸ ਆ ਗਏ, ਜਿਹੜੇ ਰੋਟੀ ਨੂੰ ਸਹਿਕ ਦਿਨ ਸਵੇਰੇ ਕਰੋੜਾਪਤੀ ਬਣੇ ਬੈਠੇ। ਖੇਡ ਨਾ ਉਹਦੀ, ਸਿਰਫ ਇੱਕ ਉਦਾਹਰਨ ਸਮਝਣ ਲਈ। ਬਸ ਤੋ ਹੋਏ ਸੋ ਹੋਏ ਸੋ ਉਜੜ, ਜਿਹੜੇ ਵਸਦੇ ਸਨ ਉਜੜ ਗਏ, ਜਿੱਥੇ ਉਜਾੜਾ ਸਨ ਉਹ ਵਸ ਗਏ। ਉਜੜ ਹੋਏ ਸੋ ਵਸੈ, ਜਲ ਤੇ ਥਲ ਕਰ, ਜਿੱਥੇ ਪਾਣੀ ਪਾਣੀ ਸੀ ਉੱਥੇ ਰੱਬ ਨੇ ਮਾਰੂ ਥਲ ਬਣਾ ਦਿੱਤੇ। ਜਲ ਤੇ ਥਲ ਕਰ ਥਲ ਤੇ ਕੂਵਾਂ, ਜਿੱਥੇ ਮਾਰੂ ਥਲ ਸਨ ਉੱਥੇ ਡੂੰਘੇ ਖੂਹ ਬਣ ਗਏ। ਕੂਪ ਤੇ ਮੇਰ ਕਰਾਵੇ, ਜਿੱਥੇ ਡੂੰਘੇ ਖੂਹ ਸਨ ਉਹਨੇ ਖੂਹ ਦੇ ਵਿੱਚੋਂ ਪਹਾੜ ਪੈਦਾ ਕਰ ਦਿੱਤੇ। ਏਡੀ ਵੱਡੀ ਸ਼ਕਤੀ, ਧਰਤੀ ਤੇ ਆਕਾਸ਼ ਚੜਾਵੇ, ਜਿਹੜੇ ਚੜੇ ਸਨ ਆਕਾਸ਼ ਚ, ਤੇ ਮਹਾਰਾਜ ਕਹਿੰਦੇ ਨੇ ਫਿਰ ਉੱਤੇ ਖਲੋਤੇ ਉਹਨਾਂ ਨੂੰ ਸਾਰੇ ਨਿੱਕੀ ਦਿਸਦੇ ਨੇ। ਇਹ ਕੁਦਰਤ ਦਾ ਵੀ ਨੇਮ ਜੇ, ਜਦੋਂ ਬੰਦਾ ਥੱਲੇ ਤੁਰਦਾ ਹੈ ਨਾ ਤੇ ਵੇਖ ਕੇ ਕਹਿੰਦਾ ਬੜਾ ਉੱਚਾ, ਵੱਡੀ ਇਮਾਰਤ, ਤੇ ਜਦੋਂ ਥੋੜਾ ਜਿਹਾ ਉੱਚੇ ਚੜ ਜਾਂਦਾ ਫਿਰ ਨੀ ਪਰਵਾਹ, ਕਹਿੰਦਾ ਸਾਰੇ ਨਿੱਕੇ ਨਿੱਕੇ ਦਿਸਦੇ ਪਏ ਨੇ ਜਿਵੇਂ ਡੱਬੀਆਂ ਨੇ, ਇਸ ਤਰ੍ਹਾਂ ਹੀ ਦਿਸਦੇ ਨਾ। ਮਹਾਰਾਜ ਕਹਿੰਦੇ ਨੇ ਧਰਤੀ ਤੇ ਆਕਾਸ਼ ਚੜਾਵੇ, ਚੜੈ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਭਉ ਖੱਲਾ ਡਰ। ਇੱਥੇ ਭਿਖਾਰੀ ਬਾਦਸ਼ਾਹ ਬਣਦੇ ਦੇਖੇ, ਤੇ ਬਾਦਸ਼ਾਹ ਜਿਹੜੇ ਨੇ ਉਹ ਅਖੀਰ ਤੇ ਖੈਰ ਮੰਗਦੇ ਦੇਖੇ। ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ। ਜਿਸ ਬੰਦੇ ਨੂੰ ਅਕਲ ਨੀ ਬੋਲਣ ਦੀ, ਪਰਮਾਤਮਾ ਨੇ ਉਹਨੂੰ ਮਹਾਨ ਵਿਦਵਾਨ ਪੰਡਿਤ ਬਣਾ ਦਿੱਤਾ, ਤੇ ਜਿਹੜਾ ਪੰਡਿਤ ਸਾਰੀਆਂ ਥਾਵਾਂ ਤੇ ਆਪਣੇ ਸ਼ਬਦਾਂ ਦਾ ਬੋਲਬਾਲਾ ਕਰਦਾ, ਇੱਕ ਨਿੱਕੀ ਜੀ ਭੁੱਲ ਕਰਾਈ ਲੋਕਾਂ ਨੇ ਮੂਰਖ ਕਹਿਣਾ ਸ਼ੁਰੂ ਕਰ ਦਿੱਤਾ। ਭੇਖ ਹੈ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ। ਮਹਾਰਾਜ ਨੇ ਇੱਕ ਬਚਨ ਹੋਰ ਕਿਹਾ, ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਸ਼ਹਾਦਤ ਵਾਲਾ ਦਿਨ ਆ ਰਿਹਾ, ਹਰ ਕੀ ਗਤ ਨੇ ਕੋ ਜਾਣੇ, ਡਰ ਉਹਦੇ ਤੋਂ। ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ, ਛਿਨਮੈ ਰਾਓ ਰੰਗ ਕੋ ਕਰੀ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਿਖਨਾਵੇ, ਜੇ ਤਾਂ ਕੋ ਬਿਵਹਾਰੇ। ਉਹ ਇੱਕ ਖਿਨ ਚ ਭਰਿਆ ਨੂੰ ਖਾਲੀ ਕਰ ਦਿੰਦਾ, ਖਾਲੀਆਂ ਨੂੰ ਭਰ ਦਿੰਦਾ, ਮੰਗਣ ਵਾਲਿਆਂ ਨੂੰ ਪਾਤਸ਼ਾਹੀਆਂ ਦਿੰਦਾ ਤੇ ਪਾਤਸ਼ਾਹੀਆਂ ਨੂੰ ਮੰਗਤੇ ਬਣਾ ਦਿੰਦਾ। ਪਹਿ ਦੇ ਉਸ ਤੋਂ ਅਗਲਾ ਇੱਕ ਬੇਨਤੀ ਦੇਖੋ, ਗੁਰੂ ਜੀ ਨੇ ਜਿੰਨਾ ਕੋਈ ਗੁਰੂ ਤੋਂ ਭੈ ਖਾਂਦਾ ਨਾ, ਤੇ ਸੱਚਾਈ ਇਹ ਵੇ, ਮੈਨੂੰ ਬਖਸ਼ ਦਿਓ ਸਾਰੇ ਚੋ, ਤੁਸੀਂ ਇੱਥੇ ਭਾਵਨਾ ਵਾਲੇ ਹੋ, ਜਿੰਨਾ ਰੱਬ ਤੋਂ ਨਿਡਰ ਬੰਦਾ ਰੱਬ ਦੀ ਗੱਲ ਕਰਨ ਵਾਲਾ ਨਾ, ਇੰਨਾ ਮੇਰਾ ਖਿਆਲ ਹੈ ਰੱਬ ਤੋਂ ਦੂਰ ਵੈਲ ਰਹਿਣ ਵਾਲਾ ਇੰਨਾ ਨਿਡਰ ਨਹੀਂ ਬਹੁਤ ਆਤ ਵਿੱਚ। ਉਹ ਕਹਿੰਦੇ ਜਿੰਨਾ ਚਰਚ ਦੇ ਨੇੜੇ ਉਹਨਾਂ ਰੱਬ ਤੋਂ ਦੂਰ। ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਤੇ ਮੈਂ ਸਵੇਰੇ ਪ੍ਰਕਾਸ਼ ਕਰਨਾ। ਹਜ਼ੂਰ ਨੇ ਇੱਕ ਬਹੁਤ ਸੋਹਣੀ ਸਾਨੂੰ ਅਦਬ ਦੀ, ਗੁਰੂ ਦਾ ਭੈ ਵੀ ਬਹੁਤ ਜ਼ਰੂਰੀ। ਗੁਰੂ ਹਰ ਰਾਇ ਸਾਹਿਬ ਬੈਠੇ ਨੇ ਪਲੰਗ ਤੇ, ਸਿੱਖ ਬਾਣੀ ਪੜ੍ਹਦੇ ਆ ਰਹੇ ਸਨ। ਸਤਿਗੁਰੂ ਤੇਜ਼ੀ ਨਾਲ ਉੱਠੇ ਤੇ ਮਹਾਰਾਜ ਜੀ ਦੇ ਗੋਡੇ ਉੱਪਰ ਚੋਟ ਲੱਗੀ, ਸਭ ਨੂੰ ਪਤਾ ਇਹਦਾ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਤੇ ਲਿਖਿਆ, ਉਸ ਦਿਨ ਤੋਂ ਬਾਅਦ ਮਹਾਰਾਜ ਮੰਜੇ ਤੇ ਨਹੀਂ ਜ਼ਮੀਨ ਤੇ ਵਿਸ਼ਰਾਮ ਕਰਦੇ ਰਹੇ। ਕਹਿੰਦੇ ਕਿਹੜੇ ਵੇਲੇ ਸਿੱਖ ਪਤਾ ਨਹੀਂ ਕਦੋਂ ਬਾਣੀ ਪੜਦਾ ਆਵੇ। ਅਦਬ ਦੇਖੋ। ਇੱਥੇ ਇੱਕ ਹੋਰ ਅਰਜ਼, ਦੋ ਪੁੱਤਰ ਗੁਰੂ ਕਾਲ ਚ ਨੇ, ਇੱਕ ਪੁੱਤਰ ਫਿਜ਼ੀਕਲ ਚੋਟ ਮਾਰਦਾ, ਇੱਕ ਪੁੱਤਰ ਸ਼ਬਦ ਤੇ ਚੋਟ ਮਾਰਦਾ। ਫਿਜ਼ੀਕਲ ਸਰੀਰਕ ਸੱਟ ਮਾਰਨ ਵਾਲੇ ਨੂੰ ਫਿਰ ਵੀ ਬਖਸ਼ ਦਿੱਤਾ, ਪਰ ਗੁਰੂ ਦੀ ਬਾਣੀ ਤੇ ਸੱਟ ਮਾਰਨ ਵਾਲੇ ਨੂੰ ਕਿਹਾ ਜਿੱਧਰ ਮੂੰਹ ਉੱਧਰ ਚਲਾ ਜਾ। ਬਾਬਾ ਦਾਤੂ ਸੱਟ ਮਾਰਦਾ, ਉਹ ਸਰੀਰ ਤੇ ਲੱਤ ਮਾਰਦਾ ਬਾਬੇ ਅਮਰਦਾਸ ਦੇ, ਤੇ ਉਹਦੀ ਲੱਤ ਪੈਰ ਪਕੜ ਕੇ ਵੀ ਕਹਿੰਦੇ ਨੇ ਕਿ ਮੇਰੇ ਤੇਰੇ ਪੈਰ ਕੋਮਲ, ਮੇਰੀਆਂ ਕਠੋਰ ਹੱਡੀਆਂ ਤੇ ਇੱਧਰ ਰਾਮ ਰਾਏ ਕੇਵਲ ਮਿੱਟੀ ਮੁਸਲਮਾਨ ਦੀ ਥਾਂ ਬੇਈਮਾਨ ਦੀ ਕਹਿੰਦਾ ਹੈ ਉਹ ਵੀ ਪੁੱਤਰ। ਕਹਿਣ ਲੱਗੇ ਜੇ ਤੇਰੇ ਅੰਦਰ ਗੁਰੂ ਦੇ ਸ਼ਬਦ ਦਾ ਭੈ ਨਹੀਂ ਜਿਉਂਦੇ ਜੀ ਸਾਡੇ ਮੱਥੇ ਨਾ ਲੱਗੀ। ਉਹ ਗੁਰੂ ਭੈ ਦੀ ਗੱਲ ਜਦੋਂ ਕਰਦੇ ਨੇ ਭੋ ਖੱਲਾ ਉਹੀ ਜੋਤ ਕਹਿ ਰਹੀ ਹੈ। ਸਿੱਖ ਆਏ ਤੇਜ਼ੀ ਨਾਲ ਉੱਠੇ ਨੇ, ਚੋਟ ਵੱਜੀ ਤੇ ਸਿੱਖਾਂ ਕਿਹਾ ਮਹਾਰਾਜ ਬਾਣੀ ਵੀ ਆਪ ਦੀ। ਤੇ ਮਹਾਰਾਜ ਜੀ ਨੇ ਉੱਥੇ ਕੁਝ ਗੱਲਾਂ ਕਹੀਆਂ, ਕਹਿੰਦੇ ਨੇ ਬਾਣੀ ਘੱਟ ਪੜ੍ਹਨਾ ਵੱਧ ਪੜ੍ਹਨਾ ਮਾਲਕ ਦਾ ਤਰਸ ਕਹਿ, ਪਰ ਜਿਹੜਾ ਸਿਰਫ ਬਾਹਰ ਮੁਖੀ ਵੀ ਗੁਰੂ ਤੋਂ ਭੈ ਖਾਣ ਲੱਗ ਪਏ ਨਾ ਨਿਰਮਲ ਭਾਉ, ਕਹਿੰਦੇ ਨੇ ਬਿਨਾਂ ਪ੍ਰਯਾਸ ਤੋਂ ਭਵ ਸਾਗਰ ਧਰੇਗਾ। ਸੂਰਜ ਪ੍ਰਕਾਸ਼ ਚ ਲਿਖਿਆ, ਕਹਿਣ ਲੱਗੇ ਜੋ ਸਿੱਖ ਗੁਰਬਾਣੀ ਭੈ ਕਰੇ ਬਿਨ ਪ੍ਰਯਾਸ ਭਵ ਸਾਗਰ ਤਰੇ। ਗੁਰਬਾਣੀ ਭੈ ਕਰੇ, ਹੁਣ ਇਹਦੇ ਅੰਤਰੀਵ ਅਰਥ ਨੇ, ਇੱਕ ਤਾਂ ਬਾਹਰ ਦੇ ਅਰਥ ਨੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਜਾਂਦਾ ਉੱਠ ਕੇ ਖੜੇ ਹੁੰਦੇ ਆ, ਮਹਾਰਾਜ ਜੀ ਨੂੰ ਨਮਸਕਾਰ ਕਰਨੇ ਆ, ਕਹਿੰਦੇ ਆ ਡਰ ਲੱਗਾ ਮੇਰਾ ਗੁਰੂ ਆ ਗਿਆ। ਤੇ ਜਦੋਂ ਸਿੱਖ ਸ਼ਬਦ ਨੂੰ ਕਮਾਉਂਦਾ ਉਦੋਂ ਇਹ ਭੈ ਬਾਹਰ ਮੁਖੀ ਦੀ ਥਾਂ ਅੰਤਰਮੁਖੀ ਹੋ ਜਾਂਦਾ, ਕੋਈ ਕਰਮ ਕਰਨ ਲੱਗਦਾ ਤੇ ਸ਼ਬਦ ਸਾਹਮਣੇ ਆਉਂਦਾ, ਨਹੀਂ ਮੈਂ ਗੁਰੂ ਕਾ ਸਿੱਖ ਹਾਂ, ਮੇਰੇ ਬਾਬੇ ਦਾ ਸ਼ਬਦ ਇਹ ਕਹਿ ਰਿਹਾ ਹੈ ਅੰਦਰ ਤਸਿਆ। ਜੋ ਸਿੱਖ ਗੁਰਬਾਣੀ ਭੈ ਕਰੇ ਬਿਨ ਪ੍ਰਯਾਸ ਭਵ ਸਾਗਰ ਤਰੇ, ਇੱਕ ਤੋਕ ਉਹਦੇ ਵਿੱਚ ਕਹੀ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਾਇਕ ਹਮਾਰਾ। ਜਿਨੇ ਗੁਰੂ ਦਾ ਅਦਬ ਨਹੀਂ ਕੀਤਾ, ਬਾਣੀ ਦਾ ਭੈ ਨਹੀਂ ਕੀਤਾ, ਕਹਿੰਦੇ ਨੇ ਸੱਚ ਜਾਣੋ ਉਹ ਸਾਡਾ ਸਿੱਖ ਹੀ ਨਹੀਂ। ਹਜ਼ੂਰ ਕਹਿੰਦੇ ਨੇ ਭਾਈ ਕਿ ਜਿਹੜਾ ਭੈ ਹੈ ਇਹ ਪਰਮਾਤਮਾ ਦਾ ਡਰ ਪੈਦਾ ਕਰ, ਇਹ ਧੋਂਕ ਨਹੀਂ ਬਣਾ, ਇਹ ਤੇਰੇ ਅੰਦਰ ਦੀ ਅੱਗ ਨੂੰ ਤੇਜ਼ ਕਰੇਗਾ, ਤੇਰੀ ਸਾਧਨਾ ਨੂੰ ਤੇਜ਼ ਕਰੇਗਾ। ਤੇ ਫਿਰ ਦੇਖੋ ਭੈ ਵਿੱਚ ਇਕਾਂਤ ਵਿੱਚ ਬੈਠੇ ਹੋਈਏ, ਮਹਾਰਾਜ ਜੀ ਨੇ ਤੇ ਬਾਣੀ ਵਿੱਚ ਕਿਹਾ ਹੱਟ ਪੱਟਣ ਬਿਜ ਮੰਦਰ ਪੰਨੈ ਕਰ ਚੋਰੀ ਘਰ ਆਵੇ। ਭੈ ਨਾ ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੇ, ਤੇਰੇ ਤੋਂ ਕਿੱਥੇ ਲੁਕਾ ਲਏਗਾ। ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਦੇ ਕਿਵਾੜ ਅਣਖ ਪਰਦੇ ਮੈਂ ਪਰ ਦਾਰਾ ਸਿੰਘ ਪਾਕੈ, ਚਿੱਤਰ ਗੁਪਤ ਜਬ ਲੇਖਾਂ ਮੰਗੈ ਤਬ ਕੌਣ ਪੜਦਾ ਤੇਰਾ ਟਾਕੈ। ਭੈ ਵੇ ਬੰਦਾ ਇਕੱਲਾ ਬੈਠਾ ਕਿਸੇ ਤਨ ਨੂੰ ਦੇਖ ਰਿਹਾ, ਤੇ ਜੇ ਪਰਮਾਤਮਾ ਦਾ ਭੈ ਵੇ ਨਾ ਉਹਦੀ ਮੰਦ ਨਜ਼ਰ ਨਹੀਂ ਹੋਵੇਗੀ, ਜੇ ਭੈ ਨਹੀਂ ਤੇ ਬੰਦਾ ਆਪਣੀ ਮਨ ਮਰਜ਼ੀ ਕਰਦਾ। ਸਤਿਗੁਰੂ ਨੇ ਕਿਹਾ ਮਨੁੱਖ ਦੀ ਜ਼ਿੰਦਗੀ ਵਿੱਚ ਪਰਮਾਤਮਾ ਦਾ ਭੈ ਉਹਨੂੰ ਨਿਰਮਲ ਭੋ ਕਹਿ ਲਈਏ ਉਹ ਅਤ ਜ਼ਰੂਰੀ ਹੈ। ਜਿਸ ਅੰਦਰ ਪਰਮਾਤਮਾ ਦਾ ਭੈ ਉਹ ਫਿਰ ਨਿਰਭਉ ਨੂੰ ਜਪਦਾ ਜਿਹੜੀ ਅਗਲੀ ਅਵਸਥਾ ਹੈ। ਜੇ ਪਰਮਾਤਮਾ ਦਾ ਭੈ ਉਹਨੂੰ ਜਪਣ ਲੱਗ ਪਿਆ, ਇੱਕ ਦਿਨ ਇੰਨਾ ਤਰਸ ਕੀਤਾ ਉਹਨੇ ਦੁਨੀਆਂ ਦੇ ਸਾਰੇ ਭੈ ਇਹਦੇ ਖਤਮ ਕਰ ਦਿੱਤੇ। ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨੇ ਉਹਨੂੰ ਜਪਿਆ ਪਰਮਾਤਮਾ ਨੇ ਉਹਦੇ ਜਿੰਨੇ ਵੀ ਭੈ ਸਨ ਉਹਨਾਂ ਨੂੰ ਖਤਮ ਕਰ ਦਿੱਤਾ, ਕਿਉਂਕਿ ਜਿਹੜਾ ਨਿਰਭਉ ਨੂੰ ਜਪਦਾ ਇੱਕ ਦਿਨ ਖੁਦ ਨਿਰਭਉ ਹੋ ਜਾਂਦਾ। ਹਜ਼ੂਰ ਨੇ ਫਰਮਾਇਆ ਕਿ ਸੁਨਾਰ ਧੌਂਕਣੀ ਵਿੱਚ ਫੂਕ ਮਾਰੇ, ਕਈਆਂ ਨੇ ਚਮੜੀ ਅਰਥ ਵੀ ਕੀਤੇ ਖਲਾ ਦਾ, ਗੱਲ ਤਾਂ ਅੱਗ ਨੂੰ ਤੇਜ਼ ਕਰਨ ਲਈ ਹੈ। ਕਹਿੰਦੇ ਨੇ ਜਿਵੇਂ ਉਹ ਅੱਗ ਨੂੰ ਤੇਜ਼ ਕਰਨ ਲਈ ਖਵਾ ਦਿੰਦਾ, ਤੂੰ ਧੌਂਕਣੀ ਬਣਾਉਣੀ ਚਾਹੁੰਦਾ ਤੇ ਪਰਮਾਤਮਾ ਦੇ ਭੈ ਦੀ ਬਣਾ, ਉਹ ਭੈ ਜਿਹੜਾ ਤੇਰੇ ਅੰਦਰ ਦੇ ਸ਼ੁੱਧ ਕਰਦਾ ਹੈਗਾ। ਤੇ ਜਿਨ੍ਹਾਂ ਨੇ ਪਰਮਾਤਮਾ ਤੋਂ ਭੈ ਖਾਧਾ ਸੱਚੀ ਮੁੱਚੀ ਉਹ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਗਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਰਾਤ ਦੇ ਦੀਵਾਨ ਵਿੱਚ ਕੱਲੀ ਧੌਂਕਣੀ ਨਹੀਂ ਅਗਨ ਤਪਤਾਉ ਇੱਕ ਅੱਗ ਵੀ ਬਾਲਣੀ। ਵੈਸੇ ਤਾਂ ਕੋਈ ਨਹੀਂ ਬਚਿਆ, ਹਰ ਘਰ ਚ ਅੱਗ ਪਈ ਬਲਦੀ ਏ, ਪਰ ਜਿਹੜੀ ਬਾਬੇ ਨਾਨਕ ਨੇ ਕਹੀ ਇਹ ਕਰੋੜਾਂ ਵਿੱਚੋਂ ਇੱਕ ਅੱਧੀ ਬਾਲਦਾ। ਆਓ ਆਪ ਸਭ ਦਾ ਧੰਨਵਾਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸਤਿਗੁਰੂ ਮਿਹਰ ਕਰੇ ਸਾਨੂੰ ਕਹਿਣ ਵਾਲਿਆਂ ਨੂੰ ਸਮਤ ਬਖਸ਼ੇ। ਤੁਸੀਂ ਸੁਣਨ ਵਾਲੇ ਭਾਵਨਾ ਵਾਲੇ ਹੋ, ਬਾਕੀ ਅਗਲੀ ਵਿਚਾਰ ਭਉ ਖੱਲਾ ਇਸੇ ਨੂੰ ਅੱਗੇ ਤੋਰ ਕੇ ਅਗਨ ਤਪਤਾਓ ਇਹ ਸ਼ਾਮ ਦੇ ਦੀਵਾਨ ਚ ਵਿਚਾਰਾਂਗੇ। ਆਪ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।